ਪਿਰ ਰਲੀਆ ਰਸ ਮਾਨਸੀ ਸਾਹ ਸ਼ਬਦ ਸੁਖ ਨੇਹ। ਜਦੋਂ ਸੱਚੇ ਸ਼ਬਦ ਦੇ ਨਾਲ ਇਹ ਨੇਹ ਪ੍ਰੇਮ ਕਰਦੀ ਹੈ ਤੇ ਫਿਰ ਹੀ ਪਿਰ ਰਲੀਆ ਰਸ ਮਾਨਸੀ ਰਸ ਪ੍ਰੇਮ ਦੇ ਨਾਲ ਉਸ ਪਤੀ ਪਰਮੇਸ਼ਰ ਦੀਆਂ ਰਲੀਆਂ ਖੁਸ਼ੀਆਂ ਨੂੰ ਮਾਣਦੀ ਹੈ ਤੇ ਇਸ ਨੂੰ ਸੁਹਾਗ ਦਾ ਸੁਖ ਵੀ ਪ੍ਰਾਪਤ ਹੋ ਜਾਂਦਾ। ਗੁਣਾਂ ਤੋਂ ਹੀਣੀ ਇਸਤਰੀ ਨੂੰ ਜਿਵੇਂ ਸਹੁਰੇ ਘਰ ਦੇ ਵਿੱਚ ਜਾ ਕੇ ਸੁੱਖ ਨਹੀਂ ਮਿਲਦਾ ਤੇ ਜਿਹੜੀ ਸੱਚੇ ਸ਼ਬਦ ਨਾਲ ਗੁਰੂ ਦੇ ਸੱਚੇ ਉਪਦੇਸ਼ ਨਾਲ ਪ੍ਰੇਮ ਕਰਦੀ ਹੈ ਤੇ ਫਿਰ ਉਹੀ ਉਸ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੈ, ਖੁਸ਼ੀਆਂ ਨੂੰ ਮਾਣਦੀ ਹੈ ਤੇ ਨਾਲ ਉਸਨੂੰ ਸਦੈਵੀ ਸੁੱਖ ਵੀ ਪ੍ਰਾਪਤ ਹੋ ਜਾਂਦਾ ਹੈ। ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨ ਜੂਠਾ ਤਨ ਜੂਠ ਹੈ, ਜਿਹਵਾ ਜੂਠੀ ਹੋਏ। ਇੱਕ ਬਈ ਸਾਡੇ ਮਨ ਦੇ ਵਿੱਚ ਜੂਠ ਹੈ, ਜਿਹੜੀ ਮਨ ਦੇ ਵਿੱਚ ਜੂਠ ਕਿਹੜੀ ਹੈ? ਉਹ ਹੈ ਵਿਕਾਰਾਂ ਦੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਲਿਖਿਆ ਹੈ, ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤਰੇ ਪਰ ਤਨ ਰੂਪ। ਇਹ ਜਿਹੜੇ ਸਾਡੇ ਅੰਦਰ ਜਿਹੜੀ ਜੂਠ ਹੈ ਨਾ, ਅਪਵਿੱਤਰਤਾ ਹੈ, ਉਹ ਹੈ ਲੋਭ ਦੀ। ਮਨ ਕਾ ਸੂਤਕ ਲੋਭ ਹੈ, ਮਨ ਜੂਠ ਹੈ, ਇਹ ਮਨ ਪਾਏ ਲੋਭ ਕਰਕੇ ਜੂਠਾ ਹੈ, ਹੋਰ ਵੀ ਇਹਦੇ ਵਿੱਚ ਵਿਕਾਰ ਨੇ। ਮਨ ਜੂਠਾ, ਇੱਕ ਮਨ ਦੇ ਵਿੱਚ ਜੂਠ ਹੈ ਵਿਕਾਰਾਂ ਦੀ, ਲੋਭ ਦੀ, ਤਨ ਜੂਠ ਹੈ, ਅਤੇ ਫਿਰ ਸਾਡੇ ਸਰੀਰ ਵਿੱਚ ਵੀ ਪਾਈ ਉਹ ਜੂਠ ਆ ਜਾਂਦੀ ਹੈ। ਇੱਕ ਜੂਠ ਸਾਡੇ ਮਨ ਦੇ ਅੰਦਰ ਹੈ, ਦੂਸਰੀ ਜੂਠ ਗੰਦਗੀ ਸਾਡੇ ਸਰੀਰ ਵਿੱਚ ਵੀ ਹੈ, ਅਤੇ ਜਿਹਵਾ ਜੂਠੀ ਹੋਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਕਾਰਨ ਜਦੋਂ ਸਾਡੇ ਮਨ ਦੇ ਵਿੱਚ ਵੀ ਜੂਠ ਲੱਗੀ ਹੋਈ ਹੈ ਅਤੇ ਸਾਡੇ ਤਨ ਨੂੰ ਵੀ ਜੂਠ ਲੱਗੀ ਹੋਈ ਹੈ, ਇਸ ਕਾਰਨ ਜਿਹਵਾ ਜੂਠੀ ਹੋਏ ਸਾਡੀ ਜਿਹੜੀ ਜਿਹਵਾ ਜ਼ੁਬਾਨ ਹੈ ਇਹ ਵੀ ਜੂਠੀ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ ਸਾਡਾ ਮਨ ਵੀ ਜੂਠਾ ਹੈ, ਸਾਡਾ ਤਨ ਵੀ ਜੂਠਾ ਹੈ ਅਤੇ ਸਾਡੀ ਰਸਨਾ ਵੀ ਜੂਠੀ ਹੋਈ ਹੋਈ ਹੈ, ਕਿਉਂਕਿ ਸਾਡੀ ਰਸਨਾ ਵੀ ਹਰ ਵੇਲੇ ਜੂਠੀ ਹੀ ਰਹਿੰਦੀ ਹੈ ਅਤੇ ਸਾਡਾ ਤਨ ਵੀ ਗੰਦਗੀ ਦੇ ਕਾਰਨ ਜੂਠਾ ਹੀ ਰਹਿੰਦਾ ਹੈ ਅਤੇ ਮਨ ਦੇ ਵਿੱਚ ਲੋਭ ਆਦਿਕ ਵਿਕਾਰ ਨੇ ਉਹ ਵੀ ਜੂਠਾ ਹੀ ਰਹਿੰਦਾ ਹੈ।
ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੂਚਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ, ਇੱਕ ਜੂਠ ਹੈ ਜਿਹਦੇ ਨਾਲ ਸਾਡਾ ਤਨ ਵੀ ਅਤੇ ਮਨ ਵੀ ਅਤੇ ਰਸਨਾ ਜੂਠੀ ਹੋਈ ਹੋਈ ਹੈ ਅਤੇ ਦੂਸਰੇ ਪਾਸੇ ਭਾਈ ਇੱਕ ਝੂਠ ਵੀ ਹੈ। ਜੂਠ ਅਤੇ ਝੂਠ ਦੋ ਚੀਜ਼ਾਂ ਨੇ। ਮੁੱਖ ਝੂਠਾ ਝੂਠ ਬੋਲਣਾ, ਹਜ਼ੂਰ ਕਹਿੰਦੇ ਭਾਈ ਅਸੀਂ ਮੁੱਖ ਤੋਂ ਝੂਠ ਬੋਲਦੇ ਹਾਂ, ਇਸ ਕਰਕੇ ਮੁੱਖ ਝੂਠਾ, ਇਹ ਸਾਡਾ ਮੁੱਖ ਝੂਠ ਦੇ ਨਾਲ ਭਰਿਆ ਹੋਇਆ ਹੈ। ਝੂਠ ਵੀ ਤਾਂ ਇੱਕ ਝੂਠ ਹੀ ਹੈ। ਮੁੱਖ ਝੂਠਾ ਝੂਠ ਬੋਲਣਾ, ਝੂਠ ਬੋਲਣ ਕਰਕੇ ਸਾਡਾ ਮੁੱਖ ਵੀ ਝੂਠ ਦੇ ਨਾਲ ਜੂਠਾ ਹੋਇਆ ਹੋਇਆ ਹੈ, ਕਿਉਂ ਕਰ ਸੂਚਾ ਹੋਏ? ਹੁਣ ਇਹ ਸਵਾਲ ਹੈ ਜਗਿਆਸੂ ਵੱਲੋਂ ਅਤੇ ਮਹਾਰਾਜ, ਇਹ ਜਿਹੜਾ ਸਾਡਾ ਮੁੱਖ ਹੈ, ਸਾਡਾ ਤਨ ਹੈ ਅਤੇ ਸਾਡਾ ਮਨ ਹੈ, ਇਹ ਕਿਵੇਂ ਸੁੱਚਾ ਹੋ ਸਕਦਾ? ਹੁਣ ਇਹਦਾ ਉੱਤਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਬਿਨ ਅਭ ਸ਼ਬਦ ਨਾ ਮਾਨਜੀਐ ਸਾਚੇ ਤੇ ਸੱਚ ਹੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤੁਸੀਂ ਅਭ ਦਾ ਅਰਥ ਹੈ ਹਿਰਦਾ, ਕਿਉਂਕਿ ਸਭ ਤੋਂ ਪਹਿਲਾਂ ਸਾਡੇ ਹਿਰਦੇ ਵਿੱਚ ਜੂਠ ਲੱਗੀ ਹੋਈ ਹੈ। ਹਜ਼ੂਰ ਕਹਿੰਦੇ ਬਿਨ ਅਭ ਸ਼ਬਦ ਨਾ ਮਾਂਜੀਐ, ਆਹ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਗੁਰੂ ਦਾ ਉਪਦੇਸ਼ ਹੈ, ਇਹ ਤੋਂ ਬਿਨਾਂ ਅਸੀਂ ਆਪਣੇ ਹਿਰਦੇ ਨੂੰ ਮਾਂਜ ਨਹੀਂ ਸਕਦੇ, ਕਿਉਂਕਿ ਭਾਂਡਾ ਮਾਂਜ ਕੇ ਸੁੱਚਾ ਹੁੰਦਾ ਨਾ। ਇਸੇ ਤਰ੍ਹਾਂ ਜਿਹੜਾ ਸਾਡਾ ਹਿਰਦੇ ਦਾ ਭਾਂਡਾ ਹੈ, ਜਿਹੜਾ ਵਿਕਾਰਾਂ ਦੀ ਜੂਠ ਦੇ ਨਾਲ ਜੂਠਾ ਹੋਇਆ, ਅਪਵਿੱਤਰ ਹੋਇਆ ਹੋਇਆ ਹੈ, ਇਸ ਨੂੰ ਨਾਮ ਬਾਣੀ ਦੇ ਅਭਿਆਸ ਦੇ ਨਾਲ ਹੀ ਮਾਂਜਿਆ ਜਾ ਸਕਦਾ। ਬਿਨ ਅਭ ਸ਼ਬਦ ਨਾ ਮਾਂਜੀਏ, ਬਿਨਾਂ ਨਾਮ ਬਾਣੀ ਦੇ ਅਭਿਆਸ ਤੋਂ ਆਪਣੇ ਹਿਰਦੇ ਨੂੰ ਮਾਂਜਿਆ ਨਹੀਂ ਜਾ ਸਕਦਾ। ਸਾਚੇ ਤੇ ਸੱਚ ਹੋਏ, ਹਜ਼ੂਰ ਕਹਿੰਦੇ ਸੱਚੇ ਨਾਮ ਦੇ ਨਾਲ ਹੀ ਸੱਚ ਹੋਏ ਸੱਚ ਪ੍ਰਾਪਤ ਹੁੰਦਾ ਹੈ। ਸੱਚ ਕੀ ਹੈ? ਵਾਹਿਗੁਰੂ। ਸੱਚੇ ਨਾਮ ਦੀ ਕਮਾਈ ਕਰਕੇ ਹੀ ਸੱਚ ਰੂਪ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੂਠ ਅਤੇ ਝੂਠ ਦੀ ਗੱਲ ਲਿਖੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਵਿੱਚ ਵੀ ਇੱਕ ਗਾਥਾ ਆਉਂਦੀ ਹੈ। ਕਲਗੀਧਰ ਪਾਤਸ਼ਾਹ ਨੇ ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਖਿਆ ਸੀ, ਖਾਲਸਾ ਜੀ, ਝੂਠ ਅਤੇ ਝੂਠ ਇਹ ਦੋ ਕਲਯੁੱਗ ਦੇ ਏਲਚੀ ਹਨ। ਜਿੱਥੇ ਵੀ ਝੂਠ ਅਤੇ ਝੂਠ ਆ ਜਾਂਦਾ ਹੈ ਅਤੇ ਉੱਥੇ ਫਿਰ ਕਲਯੁੱਗ ਦਾ ਵਰਤਾਰਾ ਵਰਤਦਾ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਇਹ ਉਪਦੇਸ਼ ਦਿੱਤਾ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਗੁਰਸਿੱਖਾ ਪਹਿਲਾਂ ਇਸ਼ਨਾਨ ਕਰ, ਤੇਰੇ ਤਨ ਦੀ ਝੂਠ ਲੈ ਜਾਵੇ, ਫੇਰ ਤੂੰ ਸਿਮਰਨ ਕਰ, ਬਿਨ ਅਵ ਸ਼ਬਦ ਨਾ ਮਾਂਜੀਏ, ਨਿਤਨੇਮ ਕਰ, ਇਹਦੇ ਨਾਲ ਤੇਰਾ ਹਿਰਦਾ ਵੀ ਸ਼ੁੱਧ ਹੋ ਜਾਵੇ, ਤੇਰੀ ਅੰਦਰਲੀ ਵੀ ਝੂਠ ਲੈ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਝੂਠ ਅਤੇ ਝੂਠ ਕਲਯੁੱਗ ਦੇ ਏਲਚੀ ਹਨ। ਹੁਣ ਜਦੋਂ ਅਜੋਕੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ, ਸਭ ਥਾਵਾਂ 'ਤੇ ਝੂਠ ਅਤੇ ਝੂਠ ਦਾ ਬੋਲਬਾਲਾ ਹੈ, ਕਿਉਂਕਿ ਸਮਾਂ ਕਲਯੁੱਗ ਦਾ ਹੈ। ਇਸ ਕਲਯੁੱਗ ਦੇ ਵਿੱਚ ਝੂਠ ਅਤੇ ਝੂਠ ਦੋਨੋਂ ਹੀ ਪ੍ਰਧਾਨ ਨੇ। ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਜਿੱਥੇ ਝੂਠ ਆ ਜਾਂਦੀ ਹੈ ਉੱਥੇ ਝੂਠ ਵੀ ਆਉਂਦਾ, ਜਿੱਥੇ ਝੂਠ ਆ ਜਾਂਦਾ ਹੈ ਉੱਥੇ ਕਲਯੁੱਗ ਆਉਂਦਾ ਹੈ, ਜਿੱਥੇ ਕਲਯੁੱਗ ਆ ਜਾਵੇ ਉੱਥੇ ਫਿਰ ਲੜਾਈ, ਝਗੜੇ, ਫਸਾਦ ਸਭ ਕੁਛ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਭਾਈ ਗੁਰਸਿੱਖਾਂ ਨੂੰ ਝੂਠ ਅਤੇ ਝੂਠ ਤੋਂ ਬਚ ਕੇ ਰਹਿਣਾ ਚਾਹੀਦਾ। ਖਾਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਇਹ ਬਚਨ ਆਖੇ ਨੇ, ਸੁੱਚ ਹੋਵੇ ਤਾਂ ਸੱਚ ਪਾਈਏ। ਬਈ ਪਹਿਲਾਂ ਸੁੱਚ ਪਵਿੱਤਰਤਾ ਰੱਖੋ, ਜਦੋਂ ਅਸੀਂ ਬਾਹਰਲੀ ਪਵਿੱਤਰਤਾ ਰੱਖਾਂਗੇ ਤਾਂ ਫਿਰ ਸੱਚ ਦੀ ਪ੍ਰਾਪਤੀ ਹੋਵੇਗੀ। ਹੁਣ ਬਹੁਤ ਸਾਰੇ ਐਸੇ ਵੀ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਸੁੱਚਮ ਦਾ ਬਹੁਤ ਹੀ ਖਿਆਲ ਰੱਖਿਆ, ਹੁਣ ਵੀ ਕਈ ਰੱਖਦੇ ਨੇ। ਜਦੋਂ ਲੰਗਰ ਵਿੱਚ ਜਾਣਾ, ਇਸ਼ਨਾਨ ਕਰਕੇ ਜਾਣਾ, ਜਦੋਂ ਲੰਗਰ ਦੇ ਵਿੱਚ ਭੋਜਨ ਤਿਆਰ ਕਰਨਾ ਹੈ ਅਤੇ ਭਾਂਡੇ ਮਾਂਜ ਕੇ ਹੱਥ ਧੋ ਕੇ ਐਨ ਪੂਰੀ ਸੁੱਚਮ ਦੇ ਨਾਲ ਕਰਨਾ, ਔਰ ਇੱਥੋਂ ਤੱਕ ਜੋੜੇ ਲਾ ਕੇ ਪੈਰ ਧੋ ਕੇ ਅੰਦਰ ਜਾਣਾ। ਇਸ ਤਰ੍ਹਾਂ ਦੀ ਪਵਿੱਤਰਤਾ ਕਈ ਮਹਾਂਪੁਰਖ ਹੁਣ ਵੀ ਰੱਖਦੇ ਨੇ। ਨਿਤਨੇਮ ਕਰਨਾ ਤਾਂ ਵੀ ਕੋਈ ਕਿਰਿਆ ਕਰਕੇ, ਪਹਿਲਾਂ ਪੰਜ ਇਸ਼ਨਾਨਾਂ ਕਰਨਾ, ਫਿਰ ਇਸ਼ਨਾਨ ਕਰਕੇ ਫਿਰ ਨਿਤਨੇਮ ਕਰਨਾ। ਜੇ ਗੁਰੂ ਮਹਾਰਾਜ ਦੀ ਤਾਬਿਆਂ ਜਾਣਾ ਤੇ ਫਿਰ ਤੇ ਭਾਈ, ਜੇ ਕੋਈ ਆਪਾਂ ਕਿਰਿਆ ਕੁਰਿਆ ਕੀਤੀ ਹੋਵੇ, ਵਾਸ਼ਰੂਮ ਜਾ ਕੇ ਪੰਜ ਇਸ਼ਨਾਨਾਂ ਕਰਨਾ ਚਾਹੀਦਾ, ਜੇ ਆਪਾਂ ਟੌਲਟ ਗਏ ਹੋਈਏ ਫਿਰ ਇਸ਼ਨਾਨ ਕਰਕੇ ਆਉਣਾ ਚਾਹੀਦਾ, ਜੇ ਕਿਧਰੇ ਕੋਈ ਐਸੀ ਕੋਈ ਸਾਡੇ ਪਾਸੋਂ ਗ੍ਰਸਤੀ ਜੀਵਨ ਦੀ ਕਿਰਿਆ ਹੋ ਗਈ ਹੋਵੇ, ਕਿਸੀ ਇਸ਼ਨਾਨ ਕਰਨਾ ਚਾਹੀਦਾ ਗੁਰੂ ਮਹਾਰਾਜ ਦੀ ਤਾਬਿਆਂ ਆਉਣ ਵਾਸਤੇ। ਇਹ ਪਵਿੱਤਰਤਾ, ਇਹ ਮਰਜ਼ਾਦਾ ਵੀ ਗੁਰੂ ਮਹਾਰਾਜ ਨੇ ਹੀ ਸਾਨੂੰ ਬਖਸ਼ੀ ਹੋਈ ਹੈ, ਪਰ ਅਸੀਂ ਹੁਣ ਇਹਨਾਂ ਚੀਜ਼ਾਂ ਤੋਂ ਵਿਸਲੇ ਹੋ ਰਹੇ ਹਾਂ। ਹੁਣ ਤਾਂ ਖਾਸ ਕਰਕੇ ਸਾਡੇ ਅੰਦਰ ਤਾਂ ਝੂਠ ਹੈ ਹੀ ਸੀ, ਪਰ ਅਸੀਂ ਜਿਹੜੀ ਗੁਰੂ ਦੀ ਦੱਸੀ ਮਰਜ਼ਾਦਾ ਸੀ, ਬਿਨ ਅਵ ਸ਼ਬਦ ਨਾ ਮਾਂਜੀ ਹੈ, ਅਸੀਂ ਉਹਨੂੰ ਵੀ ਤਿਆਗਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਸਾਡੇ ਅੰਦਰ ਝੂਠ ਸੀ, ਫਿਰ ਸਾਡੇ ਤਨ ਨੂੰ ਝੂਠ ਲੱਗੀ, ਫਿਰ ਸਾਡੀ ਰਸਨਾ 'ਤੇ ਝੂਠ ਆ ਗਈ, ਅਤੇ ਹੁਣ ਬਾਹਰ ਵੀ ਸਾਰੇ ਥਾਂ ਝੂਠ ਹੀ ਝੂਠ ਵਰਤੀ ਜਾਂਦੀ ਹੈ। ਦਾਸ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੇਗਾ, ਜਦੋਂ ਆਪਾਂ ਲੰਗਰ ਤਿਆਰ ਕਰਦੇ ਹਾਂ, ਖਾਸ ਕਰਕੇ ਮਾਈਆਂ, ਬੀਬੀਆਂ, ਸੇਵਾਦਾਰ ਸਿੰਘ, ਉਸ ਵੇਲੇ ਇਸ ਗੱਲ ਦਾ ਖਿਆਲ ਰੱਖੋ ਵੀ ਕੋਈ ਵੀ ਝੂਠਾ ਭਾਂਡਾ ਸੁੱਚੇ ਭਾਂਡੇ ਦੇ ਨਾਲ ਟੱਚ ਨਾ ਹੋਵੇ, ਕਿਉਂਕਿ ਇਹ ਅਕਸਰ ਇਹ ਚੀਜ਼ ਦੇਖਣ ਦੇ ਵਿੱਚ ਇੱਥੇ ਆ ਰਹੀ ਹੈ। ਜਿਵੇਂ ਕਿ ਸਾਨੂੰ ਝੂਠ ਦਾ ਪਤਾ ਹੀ ਨਾ ਹੋਵੇ, ਸੁੱਚਮ ਦਾ ਸਾਨੂੰ ਉੱਕਾ ਖਿਆਲ ਹੀ ਨਾ ਹੋਵੇ। ਹੁਣ ਅਸੀਂ ਇੱਕ ਪਾਸੇ ਸੁੱਚਾ ਭਾਂਡਾ ਫੜਿਆ ਹੁੰਦਾ, ਦੂਸਰੇ ਪਾਸੇ ਝੂਠਾ ਵੀ ਨਾਲ ਹੀ ਫੜਿਆ ਹੁੰਦਾ। ਜਦੋਂ ਅਸੀਂ ਦੋਹਾਂ ਨੂੰ ਟੱਚ ਕਰਦੇ ਹਾਂ ਤਾਂ ਫਿਰ ਉਹਦੇ ਵਿੱਚੋਂ ਨਾ ਤਾਂ ਕੋਈ ਝੂਠਾ ਰਹਿ ਗਿਆ, ਨਾ ਕੋਈ ਸੁੱਚਾ ਰਹਿ ਗਿਆ। ਇਹ ਗੱਲਾਂ ਕੁਛ ਬਾਰੀਕੀ ਦੀਆਂ ਨੇ, ਜਿਨ੍ਹਾਂ ਦਾ ਸੰਬੰਧ ਸਾਡੀ ਸਿੱਖੀ ਦੀ ਰਹਿਤ ਮਰਜ਼ਾਦਾ ਦੇ ਨਾਲ ਹੈ, ਕਿਉਂਕਿ ਇੱਥੇ ਗੱਲ ਆ ਰਹੀ ਹੈ, ਮਨ ਝੂਠਾ, ਤਨ ਝੂਠਾ, ਜਿਹਵਾ ਝੂਠੀ ਹੋਏ। ਇਹ ਝੂਠ ਅਤੇ ਝੂਠ ਕਲਯੁੱਗ ਦੇ ਏਲਚੀ ਨੇ, ਇਹਨਾਂ ਤੋਂ ਬਚਣ ਦੀ ਲੋੜ ਹੈ। ਸੁੱਚ ਹੋਵੇ ਤਾਂ ਸੱਚ ਪਾਈਏ, ਇਹਨਾਂ ਬਚਨਾਂ ਨੂੰ ਹਮੇਸ਼ਾ ਮੱਦੇਨਜ਼ਰ ਰੱਖਦਿਆਂ ਹੋਇਆਂ ਅਸੀਂ ਬਾਹਰਲੀ ਵੀ ਪਵਿੱਤਰਤਾ ਨੂੰ ਕਾਇਮ ਰੱਖਣਾ। ਖਾਸ ਕਰਕੇ ਜਦੋਂ ਆਪਾਂ ਲੰਗਰ ਵਰਤਾਉਂਦੇ ਹਾਂ, ਉਸ ਵੇਲੇ ਇੱਥੇ ਇਹ ਬਹੁਤ ਗੱਲ ਦੇਖਣ ਦੇ ਵਿੱਚ ਆਉਂਦੀ ਹੈ ਤੇ ਕਈ ਵਾਰੀ ਮਨ ਮਹਿਸੂਸ ਵੀ ਕਰਦਾ ਤੇ ਅੱਜ ਜੀ ਕੀਤਾ ਬੇਨਤੀ ਕਰ ਹੀ ਦਿੱਤੀ ਜਾਵੇ। ਜਦੋਂ ਆਪਾਂ ਲੰਗਰ ਵਰਤਾਉਂਦੇ ਹਾਂ ਤੇ ਉਸ ਵੇਲੇ ਜਦੋਂ ਪਹਿਲਾਂ ਅਸੀਂ ਥਾਲੀਆਂ ਜਾਂ ਕੋਈ ਪ੍ਰਸ਼ਾਦੇ ਦਾਲ ਸਬਜ਼ੀ ਵਰਤਾਉਂਦੇ ਹਾਂ ਉਸ ਵੇਲੇ ਤਾਂ ਠੀਕ ਹੈ, ਸੁੱਚੇ ਭਾਂਡਿਆਂ ਦੇ ਵਿੱਚ ਤੁਸੀਂ ਇੱਕ ਵਾਰੀ ਵਰਤਾਉਂਦੇ ਹੋ ਜਿਵੇਂ ਠੀਕ ਹੈ ਵਰਤਾ ਦਿਓ, ਪਰ ਜਦੋਂ ਅਸੀਂ ਲੰਗਰ ਛਕਣ ਲੱਗ ਪੈਂਦੇ ਹਾਂ ਤਾਂ ਉਸ ਵੇਲੇ ਸਾਨੂੰ ਆਪਣਾ ਹੱਥ ਜਾਂ ਭਾਂਡਾ ਫਿਰ ਦੂਸਰੇ ਦੇ ਹੱਥ ਦੇ ਨਾਲ ਜਾਂ ਥਾਲੀ ਦੇ ਨਾਲ ਟੱਚ ਨਹੀਂ ਹੋਣ ਦੇਣਾ ਚਾਹੀਦਾ। ਇਹ ਪਵਿੱਤਰਤਾ ਦਾ ਖਿਆਲ ਸਾਨੂੰ ਰੱਖਣਾ ਚਾਹੀਦਾ। ਜਦੋਂ ਅਸੀਂ ਲੰਗਰ ਵਰਤਾਉਂਦੇ ਹਾਂ ਕਿਸੇ ਨੂੰ ਪ੍ਰਸ਼ਾਦਾ ਦੇਣਾ ਹੋਵੇ ਉਹ ਅੱਗੋਂ ਛਕ ਰਿਹਾ ਹੈ ਤਾਂ ਉਹਨੂੰ ਕਹੋ ਦੋਵੇਂ ਹੱਥ ਕਰ, ਉਹ ਦੋਵੇਂ ਹੱਥ ਕਰੇ ਅਤੇ ਤੁਸੀਂ ਥੋੜ੍ਹਾ ਜਿਹਾ ਉੱਚਾ ਰੱਖ ਕੇ ਉਹ ਵੀ ਪਿਆਰ ਸਤਿਕਾਰ ਅਦਬ ਦੇ ਨਾਲ ਤੁਸੀਂ ਉਹਦੇ ਉੱਤੇ ਪ੍ਰਸ਼ਾਦਾ ਰੱਖ ਦਿਓ। ਹੁਣ ਇੱਥੇ ਰਿਵਾਜ਼ ਇਹ ਚੱਲਦਾ ਅਤੇ ਹੱਥ ਵਿੱਚ ਹੀ ਪ੍ਰਸ਼ਾਦੇ ਫੜਾਈ ਜਾਂਦੇ ਆ, ਇੱਥੇ ਝੂਠ ਦਾ ਬਹੁਤ ਜ਼ਿਆਦਾ ਪ੍ਰਭਾਵ ਦਿਖਾਈ ਦੇ ਰਿਹਾ। ਇਸੇ ਲਈ ਦਾਸ ਨੇ ਬੇਨਤੀ ਕੀਤੀ ਹੈ, ਖਾਸ ਕਰਕੇ ਜਿਹੜੇ ਅਮਰਤਾਰੀ ਸਿੰਘ ਨੇ ਔਰ ਉਹਨਾਂ ਨੂੰ ਤਾਂ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ, ਜਦੋਂ ਬੇਅਮਰਤੀਆਂ ਦੇ ਨਾਲ ਉਹੀ ਟੱਚ ਹੋ ਕੇ ਆਪਾਂ ਭੋਜਨ ਛਕਦੇ ਹਾਂ ਤਾਂ ਸਾਡਾ ਅਮਰ ਸਾਡੀ ਸੁੱਚਮ ਕਿੱਥੋਂ ਰਹਿ ਜੂਗੀ। ਜੂਠਿਆਂ ਦੇ ਨਾਲ ਮਿਲ ਕੇ ਤਾਂ ਜੂਠਾ ਹੀ ਫਿਰ ਖਾਣਾ ਪੈਂਦਾ, ਇਸ ਲਈ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਜਦੋਂ ਆਪਾਂ ਇੱਕ ਵਾਰੀ ਕੋਈ ਚੀਜ਼ ਥਾਲੀ ਵਿੱਚ ਪਵਾ ਲਈਏ ਤਾਂ ਉਸ ਵੇਲੇ ਉਹਨੂੰ ਵਾਪਸ ਨਹੀਂ ਕਰਨਾ ਚਾਹੀਦਾ। ਇੱਥੇ ਇਹ ਵੀ ਰਿਵਾਜ਼ ਚੱਲਿਆ ਖਾਂਦਿਆਂ ਖਾਂਦਿਆਂ ਜੇ ਕੋਈ ਚੀਜ਼ ਵੱਧ ਘੱਟ ਆ ਗਈ ਕਹਿੰਦੇ ਨਹੀਂ ਆਹ ਲੈ ਲਓ, ਜੂਠੇ ਹੱਥਾਂ ਨਾਲ ਹੀ ਵਾਪਸ ਕਰ ਦਿੰਦੇ। ਇਹ ਗੱਲਾਂ ਝੂਠ ਝੂਠ ਨਾਲ ਸੰਬੰਧਿਤ ਨੇ, ਇਹਨਾਂ ਤੋਂ ਵੀ ਹਰ ਗੁਰਸਿੱਖ ਮਾਈ ਭਾਈ ਨੇ ਪਰਹੇਜ਼ ਕਰਨਾ। ਸੁੱਚ ਹੋਵੇ ਤਾਂ ਸੱਚ ਪਾਈਏ, ਪਹਿਲਾਂ ਬਾਹਰਲੀ ਪਵਿੱਤਰਤਾ ਵੀ ਰੱਖਣੀ ਪਵੇਗੀ। ਖਾਸ ਕਰਕੇ ਚਲੋ ਇਹ ਤਾਂ ਗੁਰੂ ਦੇ ਲੰਗਰ ਦੀ ਗੱਲ ਹੈ ਨਾ, ਅਤੇ ਦੇਗ ਦੀ ਵੀ ਗੱਲ ਜਿੱਥੇ ਤੱਕ ਆਉਂਦੀ ਹੈ ਔਰ ਉੱਥੇ ਵੀ ਪਹਿਲਾਂ ਭਾਂਡੇ ਮਾਂਜ ਕੇ ਚੌਂਕਾ ਚੁੱਲ੍ਹਾ ਸਾਫ਼ ਕਰਕੇ ਉੱਥੇ ਦੇਗ ਫਿਰ ਤਿਆਰ ਹੋਣੀ ਚਾਹੀਦੀ ਹੈ। ਦੇਗ ਤਿਆਰ ਕਰਨ ਦੇ ਸਮੇਂ ਜੋ ਮਰਜ਼ਾਦਾ ਮਹਾਂਪੁਰਖ ਦੱਸਦੇ ਸਨ ਵੀ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਚਾਹੀਦਾ ਹੈ, ਜਿਵੇਂ ਜਿਵੇਂ ਆਟਾ ਪੁੱਜੇ ਨਾਲ ਜਪਜੀ ਸਾਹਿਬ ਦਾ ਪਾਠ ਕਰੋ, ਹੋਰ ਗੱਲਾਂ ਨਹੀਂ ਕਰਨੀਆਂ। ਅਤੇ ਜਦੋਂ ਜੇ ਕੋਈ ਪਾਠ ਜ਼ੁਬਾਨੀ ਨਾ ਵੀ ਕਰ ਸਕੇ ਤਾਂ ਉਸ ਵੇਲੇ ਮੂਲ ਮੰਤਰ ਪੜ੍ਹ ਲਵੇ, ਵਾਹਿਗੁਰੂ ਮੰਤਰ ਦਾ ਸਿਮਰਨ ਕਰ ਲਵੇ, ਕਿਉਂਕਿ ਦੇਹ ਗੁਰੂ ਵਾਸਤੇ ਬਣ ਰਹੀ ਹੈ, ਉਹਨੂੰ ਆਪਾਂ ਪਵਿੱਤਰਤਾ ਨਾਲ ਤਿਆਰ ਕਰਨਾ ਹੈ। ਅਤੇ ਫਿਰ ਉਸ ਦੇਗ ਨੂੰ ਜਦੋਂ ਗੁਰੂ ਮਹਾਰਾਜ ਦੇ ਕੋਲੇ ਲਿਆਉਣਾ ਉਸ ਵੇਲੇ ਵੀ ਮਰਜ਼ਾਦਾ, ਅਤੇ ਇਹ ਆ ਵੀ ਪਾਣੀ ਦਾ ਛੱਟਾ ਮਾਰ ਕੇ ਅੱਗੇ ਫਿਰ ਲਿਆਂਦਾ ਜਾਵੇ, ਕਿਉਂਕਿ ਇਹ ਪਵਿੱਤਰਤਾ ਦੇ ਖਿਆਲ ਅਸੀਂ ਰੱਖਣੇ ਹਨ। ਅਤੇ ਫਿਰ ਜਦੋਂ ਦੇਗ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਉਂਦੀ ਹੈ ਉੱਥੇ ਬੈਠ ਕੇ ਵੀ ਪਾਠ ਕੀਤਾ ਜਾਵੇ, ਬਾਣੀ ਪੜ੍ਹੀ ਜਾਵੇ, ਆਨੰਦ ਸਾਹਿਬ ਦੇ ਪਾਠ ਦੀ ਮਰਜ਼ਾਦਾ ਅਕਸਰ ਸਾਡੇ ਗੁਰੂ ਘਰਾਂ ਦੇ ਵਿੱਚ ਪ੍ਰਚਲਿਤ ਹੈ ਔਰ ਉਹ ਵੀ ਪਾਠ ਹੋਣਾ ਚਾਹੀਦਾ। ਅਤੇ ਫਿਰ ਇਸ ਦੇ ਨਾਲ ਜਦੋਂ ਆਪਾਂ ਦੇਗ ਵਰਤਾਉਣੀ ਹੈ ਤਾਂ ਉਸ ਵੇਲੇ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ, ਪਹਿਲਾਂ ਆਪਣੇ ਹੱਥ ਧੋਵੋ ਅਤੇ ਫਿਰ ਦੇਗ ਵਰਤਾਓ। ਦੇਗ ਵਰਤਾਉਣ ਦੇ ਸਮੇਂ ਜਿਨ੍ਹਾਂ ਨੇ ਵੀ ਦੇਗ ਲੈਣੀ ਹੈ ਉਹਨਾਂ ਦੇ ਹੱਥਾਂ ਨਾਲ ਹੱਥ ਨਹੀਂ ਟੱਚ ਹੋਣੇ ਚਾਹੀਦੇ, ਉਹ ਥੋੜ੍ਹਾ ਜਿਹਾ ਉੱਚਾ ਹੀ ਦੇਗ ਦਾ ਕਿਣਕਾ ਦੇਣਾ ਚਾਹੀਦਾ। ਇਸ ਲਈ ਹੁਣ ਇਹ ਤਾਂ ਡਾਕਟਰ ਵੀ ਕਹਿੰਦੇ ਨੇ ਵੀ ਜਦੋਂ ਹੱਥ ਲੱਗਦਾ ਹੈ ਉਹਦੇ ਨਾਲ ਜਰਾਸੀਮ ਨਾਲ ਹੀ ਆਉਂਦੇ ਨੇ, ਝੂਠ ਦੇ ਜਰਾਸੀਮ ਨਾਲ ਹੀ ਆਉਂਦੇ ਨੇ, ਇਸ ਲਈ ਸਾਨੂੰ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ, ਝੂਠ ਅਤੇ ਝੂਠ ਕਲਯੁੱਗ ਦੇ ਏਲਚੀ ਹਨ, ਜਿੱਥੇ ਝੂਠ ਝੂਠ ਆ ਜਾਵੇ ਉੱਥੇ ਕਲਯੁੱਗ ਵਰਤਦਾ ਹੈ, ਅਤੇ ਆਪਾਂ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਹੈ। ਪਹਿਲਾਂ ਥੋੜ੍ਹੇ ਜਿਹੇ ਸਿੰਘਾਂ ਨੂੰ ਇਸ ਗੱਲ ਦੀ ਟ੍ਰੇਨਿੰਗ ਲੈਣੀ ਚਾਹੀਦੀ ਵੀ ਲੰਗਰ ਕਿਵੇਂ ਵਰਤਾਉਣਾ, ਦੇਗ ਕਿਵੇਂ ਵਰਤਾਉਣੀ ਹੈ। ਹੁਣ ਸਾਡੇ ਭਾਈ ਗ੍ਰੰਥੀਆਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ, ਉਹ ਡਰਦੇ ਮਾਰੇ ਨਹੀਂ ਬੋਲਦੇ, ਜਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਮਰਜ਼ਾਦਾ ਜਾਂ ਸੁੱਚਮ ਕੀ ਹੁੰਦੀ ਹੈ, ਉਹ ਵੀ ਖਾਂਦੇ ਖਾਂਦੇ ਦੂਜਿਆਂ ਨਾਲ ਹੀ ਰਲ ਜਾਂਦੇ, ਉਵੇਂ ਜੂਠੇ ਹੱਥ, ਉਵੇਂ ਵਰਤਾਉਣਾ, ਉਵੇਂ ਹੀ ਖਾਣਾ। ਪਰ ਇਹ ਥੋੜ੍ਹਾ ਜਿਹਾ ਆਪਾਂ ਨੂੰ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ, ਕਿਉਂਕਿ ਸਿੱਖ ਧਰਮ ਸੱਚ ਅਤੇ ਸੁੱਚ 'ਤੇ ਖੜ੍ਹਾ ਹੈ। ਜਿੱਥੇ ਸੁੱਚਮ ਹੈ, ਜਿੱਥੇ ਸੁੱਚ ਪਵਿੱਤਰਤਾ ਹੈ, ਉੱਥੇ ਹੀ ਸੱਚ ਆਉਂਦਾ, ਅਤੇ ਜਿੱਥੇ ਪਵਿੱਤਰਤਾ ਨਾ ਹੋਵੇ ਉੱਥੇ ਫਿਰ ਸੱਚ ਨਹੀਂ ਝੂਠ ਆਵੇਗਾ। ਝੂਠ ਦੇ ਨਾਲ ਝੂਠ ਦਾ ਸੰਬੰਧ ਹੈ ਅਤੇ ਸੁੱਚ ਪਵਿੱਤਰਤਾ ਨਾਲ ਸੱਚ ਦਾ ਸੰਬੰਧ ਹੈ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਬਚਨ ਕੀਤਾ ਹੈ, ਕਿਉਂ ਕਰ ਸੁੱਚਾ ਹੋਏ, ਵੀ ਸਾਡਾ ਜੀਵਨ ਕਿਵੇਂ ਸੁੱਚਾ ਹੋ ਸਕਦਾ ਹੈ, ਜੇ ਅਸੀਂ ਗੁਰੂ ਦੀ ਦੱਸੀ ਮਰਜ਼ਾਦਾ ਨੂੰ ਅਪਣਾਵਾਂਗੇ ਤਾਂ ਹੀ ਸਾਡਾ ਜੀਵਨ ਸੁੱਚਾ ਹੋਵੇਗਾ। ਬਿਨ ਅਭ ਸ਼ਬਦ ਨਾ ਮਾਂਜੀਆ, ਜਿੱਥੋਂ ਤੱਕ ਹਿਰਦੇ ਦਾ ਮਨ ਦਾ ਸਵਾਲ ਹੈ, ਉਹਨੂੰ ਨਾਮ ਬਾਣੀ ਦੇ ਅਭਿਆਸ ਦੇ ਨਾਲ ਹੀ ਅਸੀਂ ਮਾਣ ਸਕਦੇ ਹਾਂ। ਸੱਚੇ ਤੇ ਸੱਚ ਹੋਏ ਤੇ ਸੱਚੇ ਨਾਮ ਕਰਕੇ ਤੇ ਸੱਚ ਹੋਏ ਸੱਚ ਦੀ ਪ੍ਰਾਪਤੀ ਹੋਣੀ ਹੈ। ਪਹਿਲਾਂ ਸ਼ਬਦ ਨਾਲ ਆਪਣੇ ਹਿਰਦੇ ਨੂੰ ਮਾਂਜਣਾ। ਜਦੋਂ ਹਿਰਦਾ ਸ਼ੁੱਧ ਹੋਵੇਗਾ, ਸੱਚਾ ਨਾਮ ਇਹਦੇ ਵਿੱਚ ਟਿਕੇਗਾ। ਜਦੋਂ ਸੱਚਾ ਨਾਮ ਟਿਕਿਆ, ਸੱਚ ਹੋਏ ਤੇ ਫਿਰ ਇਹਦੇ ਵਿੱਚ ਸੱਚ ਨੇ ਆ ਕੇ ਪ੍ਰਾਪਤ ਹੋਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਝੂਠ ਤੇ ਝੂਠ ਤੋਂ ਬਚਣ ਦੇ ਲਈ ਗੁਰੂ ਸ਼ਬਦ ਦੇ ਨਾਲ ਜੁੜਨਾ ਤੇ ਗੁਰੂ ਦੀ ਮਰਯਾਦਾ ਦੀ ਪਾਲਣਾ ਕਰਨੀ, ਇਹਦੇ ਬਾਰੇ ਸਾਨੂੰ ਖਬਰਦਾਰ ਕੀਤਾ ਹੈ।
ਮੁੰਧੇ ਗੁਣਹੀਣੀ ਸੁਖ ਕੇ ਫਿਰ ਰਲਿਆ ਰਸ ਮਾਣ ਸੀ, ਸਾਚ ਸ਼ਬਦ ਸੁਖ ਨੇ ਰਹਾਓ ਫਿਰ ਪਰਦੇਸੀ ਜੇ ਥੀਐ ਧਨ ਵਾਂਢੀ ਚੂਰੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਜੀਵ ਰੂਪ ਇਸਤਰੀ ਨੂੰ ਇਹ ਉਪਦੇਸ਼ ਦੇ ਰਹੇ ਹਨ। ਮੁੰਦੇ ਗੁਣਹੀਣੀ ਸੁਖ ਕਿਹੇ, ਐ ਜੋਵਨ ਮਤੀਏ, ਜਿੰਨਾ ਚਿਰ ਤੱਕ ਤੂੰ ਦੈਵੀ ਗੁਣਾਂ ਨੂੰ, ਸ੍ਰੇਸ਼ਟ ਗੁਣਾਂ ਨੂੰ ਧਾਰਨ ਨਹੀਂ ਕਰਦੀ, ਉਨਾ ਚਿਰ ਤੈਨੂੰ ਸੁਖ ਕਿਵੇਂ ਮਿਲ ਸਕਦਾ? ਨਹੀਂ ਮਿਲ ਸਕਦਾ। ਪਿਰ ਰਲੀਆਂ ਰਸ ਮਾਨਸੀ ਸਾਜ ਸ਼ਬਦ ਸੁਖ ਨੇਹੇ, ਜਦੋਂ ਸੱਚੇ ਸ਼ਬਦ ਦੇ ਨਾਲ ਨੇਹ ਪ੍ਰੇਮ ਕਰੇਗੀ ਤੇ ਫਿਰ ਤੈਨੂੰ ਸੁਖ ਪ੍ਰਾਪਤ ਹੋ ਸਕਦਾ ਹੈ। ਪਿਰ ਰਲੀਆਂ ਰਸ ਮਾਨਸੀ, ਫਿਰ ਹੀ ਤੂੰ ਰਸ ਪ੍ਰੇਮ ਦੇ ਨਾਲ ਪਤੀ ਪਰਮੇਸ਼ਰ ਦੀਆਂ ਰਲੀਆਂ ਖੁਸ਼ੀਆਂ ਮਾਣ ਸਕਦੀ ਹੈ, ਜੇ ਸੱਚੇ ਗੁਰੂ ਦੇ ਸ਼ਬਦ ਨਾਲ ਸਨੇਹ ਕਰੇਗੀ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਪਿਰ ਪਰਦੇਸੀ ਜੇਥੀਆ ਤਨ ਵਾਂਢੀ ਚੂਰੇ, ਵੀ ਜਿਸ ਇਸਤਰੀ ਦਾ ਪਿਰ ਪਤੀ ਪਰਦੇਸੀ ਹੋ ਜਾਵੇ, ਭਾਵ ਉਹ ਘਰ ਤੋਂ ਦੂਰ ਦੇਸ਼ ਵਿੱਚ ਚਲਿਆ ਜਾਵੇ, ਤਨ ਵਾਂਢੀ ਚੂਰੇ, ਜਿਹੜੀ ਤਨ ਇਸਤਰੀ ਹੈ ਉਹ ਵਾਂਢੀ ਪਤੀ ਤੋਂ ਵਿਛੜੀ ਹੋਈ ਚੂਰੇ ਹਮੇਸ਼ਾ ਲਈ ਚੂਰਦੀ ਹੈ। ਕਿਵੇਂ ਚੂਰਦੀ ਆ? ਹਜ਼ੂਰ ਅੱਗੇ ਉਦਾਹਰਣ ਦਿੰਦੇ ਹਨ।
ਜਿਉਂ ਜਲ ਥੋੜੇ ਮਛਲੀ ਕਰਨ ਪਲਾਵ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਥੋੜੇ ਪਾਣੀ ਦੇ ਵਿੱਚ ਮੱਛੀ ਤੜਫਦੀ ਹੈ, ਜਦੋਂ ਪਾਣੀ ਥੋੜਾ ਰਹਿ ਜਾਂਦਾ ਹੈ ਤੇ ਉਸ ਵੇਲੇ ਮੱਛੀ ਕਰਨ ਪਲਾਵ ਕਰੇ, ਉਹ ਬਹੁਤ ਕੀਰਨੇ ਵੀ ਪਾਉਂਦੀ ਹੈ, ਪਲਾਵ ਯਤਨ ਵੀ ਕਰਦੀ ਹੈ ਵੀ ਕਿਸੇ ਤਰੀਕੇ ਦੇ ਨਾਲ ਮੇਰੀ ਜਿੰਦ ਜਾਨ ਸਲਾਮਤ ਰਹਿ ਜਾਵੇ। ਇਸੇ ਤਰ੍ਹਾਂ ਜਿਹੜੀ ਇਸਤਰੀ ਦਾ ਪਤੀ ਪਰਦੇਸ਼ ਵਿੱਚ ਚਲਿਆ ਜਾਂਦਾ ਹੈ, ਇਹਦਾ ਮਤਲਬ ਇਹ ਜੀਵ ਰੂਪ ਇਸਤਰੀ ਦਾ ਪਤੀ ਪਰਮੇਸ਼ਰ ਹੈ ਔਰ ਉਹ ਹੁਣ ਪਰਦੇਸੀ ਹੋਇਆ ਹੋਇਆ, ਕਿਉਂਕਿ ਸਾਡੇ ਅੰਦਰ ਤਾਂ ਉਹ ਵਸ ਹੀ ਨਹੀਂ ਰਿਹਾ, ਭਾਵੇਂ ਵਸ ਰਿਹਾ ਹੈ ਪਰ ਸਾਨੂੰ ਉਸਦੇ ਦਰਸ਼ਨ ਨਹੀਂ ਹੋ ਰਹੇ ਅਤੇ ਸਾਡੇ ਲਈ ਪਰਦੇਸੀ ਬਣਿਆ ਹੋਇਆ ਹੈ। ਇਸੇ ਲਈ ਜੀਵ ਰੂਪ ਇਸਤਰੀ ਉਸ ਤੋਂ ਵਿਛੜੀ ਹੋਈ ਹਮੇਸ਼ਾ ਲਈ ਝੂਰਦੀ ਹੈ। ਉਹਦੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਹੈ ਜਿਵੇਂ ਥੋੜ੍ਹੇ ਪਾਣੀ ਦੇ ਵਿੱਚ ਮੱਛੀ ਤੜਫਦੀ ਹੈ ਅਤੇ ਆਪਣੇ ਬਚਾਅ ਦੇ ਲਈ ਕੀਰਨੇ ਪਾਉਂਦੀ ਹੈ, ਪਲਾਵ ਯਤਨ ਕਰਦੀ ਹੈ, ਰੋਂਦੀ ਵੀ ਹੈ, ਤੜਫਦੀ ਵੀ ਹੈ ਅਤੇ ਨਾਲ ਕੀਰਨੇ ਵੀ ਪਾਉਂਦੀ, ਕਿਸੇ ਤਰ੍ਹਾਂ ਮੇਰੀ ਜਾਨ ਬਚ ਜਾਵੇ। ਇਸੇ ਤਰ੍ਹਾਂ ਜੀਵ ਰੂਪ ਇਸਤਰੀ ਵੀ ਵਾਹਿਗੁਰੂ ਦੇ ਵਿਛੋੜੇ ਦੇ ਵਿੱਚ ਯਤਨ ਕਰਦੀ ਹੈ।
ਫਿਰ ਭਾਵੈ ਸੁਖ ਪਾਈ ਹੈ ਜਾਂ ਆਪੇ ਨਦਰ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਭਾਵੈ ਸੁਖ ਪਾਈਏ, ਜੇ ਉਸ ਪਤੀ ਪਰਮੇਸ਼ਰ ਨੂੰ ਪਾ ਜਾਵੇ, ਜੀਵ ਰੂਪ ਇਸਤਰੀ ਸੁਖ ਪਾਈਏ, ਫਿਰ ਹੀ ਇਹਨੂੰ ਸੁਖ ਪ੍ਰਾਪਤ ਹੋ ਸਕਦਾ ਹੈ। ਪਰ ਭਾਵੇਗੀ ਕਿਵੇਂ? ਜਾਂ ਆਪੇ ਨਦਰ ਕਰੇ, ਸਾਡੇ ਕੀਤਿਆਂ ਕੁਝ ਨਹੀਂ ਹੋਣ ਵਾਲਾ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਮਿਹਰ ਦੀ ਨਿਗਾਹ ਕਰ ਦੇਵੇ ਤੇ ਫਿਰ ਹੀ ਉਹ ਆਪ ਆ ਕੇ ਮਿਲਦਾ ਹੈ ਤੇ ਜਦੋਂ ਮਿਲ ਜਾਂਦਾ ਹੈ ਤੇ ਫਿਰ ਸੁਖ ਪ੍ਰਾਪਤ ਹੁੰਦਾ ਹੈ।
ਫਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਸਖੀ ਸ਼ਰਧਾ ਵਾਲੀਆਂ ਸਹੇਲੀ ਭਗਤੀ ਵਾਲੀਆਂ ਰੂਹਾਂ ਨੇ, ਉਹਨਾਂ ਦੇ ਨਾਲ ਮਿਲ ਕੇ ਫਿਰ ਸਾਲਾਹੀ ਆਪਣਾ ਅਸੀਂ ਆਪਣੇ ਪਿਰ ਪਤੀ ਪਰਮੇਸ਼ਰ ਨੂੰ ਸਲਾਹੁੰਦੇ ਹਾਂ ਤਾਂ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਸਾਨੂੰ ਮਿਲ ਜਾਵੇ।
ਤਨ ਸੋ ਹੈ ਮਨ ਮੋਹਿਆ ਰਤੀ ਰੰਗ ਨਿਹਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਹੋਰ ਸੰਤ ਭਗਤ ਗੁਰਸਿੱਖ ਰੂਪ ਸਖੀਆਂ ਸਹੇਲੀਆਂ ਦੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਉਸਨੇ ਦਰਸ਼ਨ ਦੀਦਾਰੇ ਦਿੱਤੇ। ਰੱਤੀ ਰੰਗ ਨਿਹਾਲ ਉਸ ਵਾਹਿਗੁਰੂ ਨੂੰ ਨਿਹਾਲ ਵੇਖ ਕੇ ਉਸਦੇ ਦਰਸ਼ਨ ਦੀਦਾਰੇ ਕਰਕੇ ਰੱਤੀ ਰੰਗ ਅਸੀਂ ਉਸ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਗਏ। ਤਨ ਸੋਹੈ ਮਨ ਮੋਹਿਆ, ਹੁਣ ਉਸ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਸਾਨੂੰ ਐਸੇ ਦਰਸ਼ਨ ਦਿੱਤੇ ਤੇ ਸਾਡਾ ਮਨ ਵੀ ਮੋਹਿਤ ਕਰ ਲਿਆ। ਹੁਣ ਜਦੋਂ ਮਨ ਮੋਹਿਤ ਹੋ ਗਿਆ, ਵਾਹਿਗੁਰੂ ਦੇ ਰੰਗ ਵਿੱਚ ਰੰਗੇ ਗਏ, ਤਨ ਸੋਹੈ, ਹੁਣ ਸਾਡਾ ਸਰੀਰ ਵੀ ਸੋਭਾ ਵਾਲਾ ਹੋ ਗਿਆ। ਇਹਦਾ ਮਤਲਬ ਇਹ ਹੈ, ਜਿਹਨੂੰ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ, ਉਹਦਾ ਮਨ ਵੀ ਅਤੇ ਉਹਦਾ ਤਨ ਵੀ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਪਰ ਐਸੀ ਉਹਦੀ ਸੋਭਾ ਅਤੇ ਐਸੀ ਸੁੰਦਰਤਾ ਉਸਨੂੰ ਪ੍ਰਾਪਤ ਹੋ ਜਾਂਦੀ ਹੈ ਤੇ ਸਾਰੇ ਲੋਕ ਮਹਾਂਪੁਰਖਾਂ ਦੇ ਦਰਸ਼ਨਾਂ ਨੂੰ ਲੋਚਦੇ ਰਹਿੰਦੇ ਹਨ।
ਸ਼ਬਦ ਸਵਾਰੀ ਸੋਹਣੀ ਪਿਰ ਰਾਵੈ ਗੁਣ ਨਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸ਼ਬਦ ਸਵਾਰੀ ਸੋਹਣੀ, ਸੋਹਣੀ ਦਾ ਅਰਥ ਹੈ ਜਿਹੜੀ ਐਸੀ ਖੂਬਸੂਰਤ ਇਸਤਰੀ ਸ਼ਬਦ ਨੇ ਸਵਾਰ ਦਿੱਤੀ ਹੈ, ਪਿਰ ਰਾਵੇ ਗੁਣ ਨਾਲ, ਉਹਦੇ ਵਿੱਚ ਦੈਵੀ ਗੁਣ ਹੋਣ ਕਰਕੇ, ਅਤੇ ਫਿਰ ਪਿਰ ਰਾਵੇ ਉਹ ਪਰਮੇਸ਼ਰ ਪਤੀ ਉਸਨੂੰ ਰਾਵੇ ਦਾ ਅਰਥ ਆਨੰਦ ਬਖਸ਼ਿਸ਼ ਕਰਦਾ ਹੈ। ਅਥਵਾ ਸ਼ਬਦ ਸਵਾਰੀ ਸੋਹਣੀ, ਜਿਹੜੀ ਗੁਰੂ ਸ਼ਬਦ ਦੁਆਰਾ ਸਵਾਰੀ ਗਈ ਹੈ ਸੋਹਣੀ ਇਸਤਰੀ, ਪਿਰ ਰਾਵੇ ਗੁਣ ਨਾਲ, ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਜੋ ਆਪ ਗੁਣਾਂ ਦਾ ਮੁਜੱਸਮਾ ਹੈ ਔਰ ਉਹਦੇ ਗੁਣਾਂ ਨੂੰ ਵੇਖ ਕੇ ਤੇ ਫਿਰ ਉਹਨੂੰ ਪਾਈ ਖੁਸ਼ੀਆਂ ਤੇ ਆਨੰਦ ਬਖਸ਼ਿਸ਼ ਕਰ ਦਿੰਦਾ ਹੈ।
ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਖੋਟੀ ਤੇ ਔਗਣਾ ਵਾਲੀ ਜੀਵ ਰੂਪ ਇਸਤਰੀ ਹੈ, ਕਾਮਣ ਕਾਮਨਾ ਆਵੇ, ਉਹ ਜਿਹੜੀ ਕਾਮਣ ਇਸਤਰੀ ਹੈ, ਖੋਟੀ ਤੇ ਔਗਣਾ ਵਾਲੀ, ਉਸ ਪਰਮੇਸ਼ਰ ਪਤੀ ਦੇ ਕਿਸੇ ਕੰਮ ਨਹੀਂ ਆ ਸਕਦੀ।
ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ।
ਨਾ ਉਸਨੂੰ ਪੇਕੇ ਘਰ ਸੰਸਾਰ ਦੇ ਵਿੱਚ ਹੀ ਕਦੇ ਸੁਖ ਮਿਲ ਸਕਦਾ ਹੈ, ਤੇ ਨਾ ਹੀ ਸਹੁਰੇ ਘਰ ਪਰਲੋਕ ਦੇ ਵਿੱਚ ਜਾ ਕੇ ਉਹਨੂੰ ਕੋਈ ਸੁਖ ਮਿਲ ਸਕਦਾ ਹੈ। ਝੂਠ ਜਲੀ ਵੇਕਾਰ, ਉਹ ਤਾਂ ਝੂਠੀ ਵਿਕਾਰਾਂ ਦੇ ਵਿੱਚ ਹੀ ਸੜ ਗਈ ਔਰ ਉਹਨੂੰ ਨਾ ਇੱਥੇ ਸੁੱਖ ਤੇ ਨਾ ਹੀ ਪਰਲੋਕ ਵਿੱਚ ਸੁੱਖ ਪ੍ਰਾਪਤ ਹੋ ਸਕਿਆ।
ਆਵਣ ਵੰਜਣ ਡਾਖੜੋ ਛੋਡੀ ਕੰਤ ਵਿਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਵਣ ਮੰਜਣ, ਆਵਣ ਮੰਜਣ ਦਾ ਅਰਥ ਹੈ ਆਉਣ ਜਾਣ ਦਾ, ਡਾਖੜੋ ਦਾ ਅਰਥ ਹੈ ਜਿਹੜਾ ਔਖਾ ਚੱਕਰ ਉਹਨੂੰ ਬਣਿਆ ਰਹਿੰਦਾ। ਆਵਨ ਵੰਜਨ ਡਾਖੜੋ, ਜਿਹੜਾ ਆਵਾਗਮਨ ਦਾ ਬਹੁਤ ਖੋਟਾ ਚੱਕਰ ਹੈ ਉਹਦੇ ਗਲ ਵਿੱਚ ਪੈ ਜਾਂਦਾ ਹੈ। ਛੋਡੀ ਕੰਤ ਵਿਸਾਰ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਉਹਨੂੰ ਵਿਸਾਰ ਜੋ ਛੱਡਿਆ ਹੈ, ਵਾਹਿਗੁਰੂ ਪਰਮੇਸ਼ਰ ਨੇ ਉਹਦੇ ਔਗੁਣਾ ਕਰਕੇ ਉਸਨੂੰ ਭੁਲਾ ਜੋ ਦਿੱਤਾ, ਇਸੇ ਕਰਕੇ ਆਉਣ ਜਾਣ ਦਾ ਦੁਖਦਾਈ ਚੱਕਰ ਉਹਦੇ ਸਿਰ ਉੱਤੇ ਪਿਆ ਰਹਿੰਦਾ ਹੈ।
ਨਾਰ ਸੁਹਾਵਣੀ ਮੁਤੀ ਸੋਕਿਤ ਸਾਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਜੀਵ ਰੂਪ ਇਸਤਰੀ ਹੈ ਤੇ ਬੜੀ ਸੁਹਾਵਣੀ ਸੀ, ਇਸ ਦੀ ਜ਼ਿੰਦਗੀ ਵਾਹਿਗੁਰੂ ਨੇ ਬਹੁਤ ਸੁੰਦਰ ਬਣਾਈ ਸੀ ਔਰ ਇਹ ਹੈ ਵੀ ਪਰਮੇਸ਼ਰ ਪਤੀ ਦੀ ਇਸਤਰੀ ਸੀ। ਕੋਈ ਵੀ ਜੀਵ ਜਦੋਂ ਸੰਸਾਰ ਦੇ ਵਿੱਚ ਆਉਂਦਾ ਹੈ ਉਹਦਾ ਜੀਵਨ ਨਿਰਵਿਕਾਰ ਹੁੰਦਾ, ਇੱਥੇ ਆ ਕੇ ਹੀ ਵਿਕਾਰਾਂ ਦੇ ਵਿੱਚ ਅਸੀਂ ਲਿਬੜਦੇ ਹਾਂ। ਹਜ਼ੂਰ ਕਹਿੰਦੇ ਪਰ ਕੀ ਨਾਰ ਸੁਹਾਵਣੀ, ਇਹ ਜਿਹੜੀ ਜੀਵ ਰੂਪ ਇਸਤਰੀ ਸੀ ਹੈ ਤੇ ਪਰੀ ਪਤੀ ਪਰਮੇਸ਼ਰ ਦੀ ਬਹੁਤ ਸੁਹਾਵਣੀ ਸੋਹਣੀ ਇਸਤਰੀ ਪੈਦਾ ਕੀਤੀ ਸੀ। ਮੁੱਤੀ ਸੋ ਕਿਤ ਸਾਧ, ਪਤਾ ਨਹੀਂ ਕਿਹੜੇ ਹੋਰ ਸਵਾਦਾਂ ਦੇ ਵਿੱਚ ਪੈ ਕੇ ਮੁੱਤੀ ਦਾ ਅਰਥ ਛੁੱਟੜ ਹੋ ਗਈ ਹੈ।
ਫਿਰ ਕਹਿ ਕਾਮ ਨਾ ਆਵਈ ਬੋਲੇ ਫਾਦਲ ਬਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਇਸਤਰੀ ਆਪਣੇ ਪਤੀ ਪਿਆਰ ਨੂੰ ਛੱਡ ਕੇ ਕਿਸੇ ਹੋਰ ਸਵਾਦਾਂ ਦੇ ਵਿੱਚ ਪੈ ਜਾਂਦੀ ਹੈ, ਬੋਲੇ ਫਾਦਲ ਬਾਦ, ਫਿਰ ਉਹ ਆਪਣੇ ਪਤੀ ਦੇ ਬਾਰੇ ਵੀ ਫਾਦਲ ਦਾ ਅਰਥ ਹੈ ਵਿਅਰਥ ਸ਼ਬਦ ਬੋਲਦੀ ਹੈ, ਆਪਣੇ ਪਤੀ ਦੇ ਬਾਰੇ ਵੀ ਗਲਤ ਮਲਤ ਸ਼ਬਦ ਬੋਲਦੀ ਹੈ। ਜਿਹੜਾ ਫਾਦਲ ਸ਼ਬਦ ਹੈ, ਅਰਬੀ ਦਾ ਲਫ਼ਜ਼ ਹੈ, ਫਾਦਲ ਦਾ ਅਰਥ ਹੁੰਦਾ ਹੈ ਫਜ਼ੂਲ, ਬੇਕਾਰ ਬਕਵਾਸ ਕਰਨਾ। ਬੋਲੇ ਫਾਦਲ ਬਾਦ, ਉਹ ਵਿਅਰਥ ਹੀ ਬਕਵਾਸ ਕਰਦੀ ਹੈ, ਫਿਰ ਕਹਿ ਕਾਮਨਾ ਆਵੀ, ਇਸੇ ਲਈ ਫਿਰ ਉਹ ਆਪਣੇ ਪਤੀ ਪਰਮੇਸ਼ਰ ਦੇ ਕੰਮ ਨਹੀਂ ਆ ਸਕਦੀ, ਕਿਉਂਕਿ ਬਹੁਤ ਸਾਰੇ ਐਸੇ ਮਨਮੁੱਖ ਜੀਵ ਵੀ ਹਨ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਵੀ ਚੰਗਾ ਮੰਦਾ ਬੋਲਣ ਤੋਂ ਸੰਕੋਚ ਨਹੀਂ ਕਰਦੇ, ਅਤੇ ਇਸੇ ਲਈ ਵਾਹਿਗੁਰੂ ਪਰਮੇਸ਼ਰ ਫਿਰ ਉਹਨਾਂ ਨੂੰ ਛੁੱਟੜ ਕਰ ਦਿੰਦਾ, ਕਹਿੰਦਾ ਭਾਈ ਜਾਓ, ਫਿਰ ਤੁਹਾਡਾ ਮੇਰੇ ਨਾਲ ਕੋਈ ਸੰਬੰਧ ਨਹੀਂ। ਉਹ ਪਤੀ ਪਰਮੇਸ਼ਰ ਦੇ ਕਿਸੇ ਕੰਮ ਨਹੀਂ ਆ ਸਕਦੇ ਜਿਨ੍ਹਾਂ ਨੂੰ ਵਾਹਿਗੁਰੂ ਇੱਕ ਵਾਰੀ ਛੁੱਟੜ ਕਰ ਦਿੰਦਾ ਹੈ।
ਦਰ ਘਰ ਢੋਈ ਨਾ ਲਹਿ ਛੁੱਟੀ ਦੂਜੇ ਸਾਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਐਸੀ ਜੀਵਰੂ ਪਿਸਤਰੀ ਹੈ ਉਹਨੂੰ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਕਿਧਰੇ ਵੀ ਢੋਈ ਨਹੀਂ ਪ੍ਰਾਪਤ ਹੋ ਸਕਦੀ, ਨਾ ਸਤਸੰਗਤ ਰੂਪੀ ਦਰ ਦੇ ਵਿੱਚ, ਨਾ ਦਰਗਾਹ ਦੇ ਘਰ ਦੇ ਵਿੱਚ ਉਸਨੂੰ ਢੋਈ ਮਿਲਦੀ ਹੈ ਛੁੱਟੀ ਦੂਜੇ ਸਾਧ, ਕਿਉਂਕਿ ਵਾਹਿਗੁਰੂ ਨੂੰ ਛੱਡ ਕੇ ਜਿਹੜੇ ਹੋਰ ਦੂਜੇ ਸਵਾਦ ਨੇ, ਭਾਵ ਦੇਵੀ ਦੇਵਤਿਆਂ ਦੀ ਮਾਨ ਮਨੌਤ ਕਰਨੀ, ਮੜੀਆਂ ਮਸਾਣੀਆਂ ਨੂੰ ਮੰਨਣਾ ਪੂਜਣਾ, ਇਹ ਦੂਜਾ ਸਵਾਦ ਹੈ, ਔਰ ਦੂਜੇ ਸਵਾਦ ਵਿੱਚ ਲੱਗੀ ਹੋਣ ਕਰਕੇ ਛੁੱਟੀ ਵੀ ਉਹ ਵਾਹਿਗੁਰੂ ਵੱਲੋਂ ਛੁੱਟੜ ਹੋ ਗਈ ਹੈ।
ਪੰਡਤ ਵਾਚਹਿ ਪੋਥੀਆ ਨਾ ਬੂਝੈ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਇਸ ਕਲਯੁੱਗ ਦੇ ਪੰਡਿਤ ਨੇ ਉਹਨਾਂ ਦੀ ਹਾਲਤ ਬਿਆਨ ਕਰਦੇ ਹਨ, ਜਿਹੜੇ ਬੜੇ ਬੜੇ ਵਿਦਵਾਨ ਨੇ ਉਹ ਭਾਈ ਪੋਥੀਆਂ ਪੜ੍ਹਦੇ ਨੇ, ਕਿਤਾਬਾਂ ਪੜ੍ਹਦੇ ਨੇ, ਧਰਮ ਗ੍ਰੰਥਾਂ ਨੂੰ ਵਾਚਦੇ ਨੇ, ਨਾ ਬੂਝੈ ਵਿਚਾਰ, ਜਿਹੜੀ ਅਸਲੀ ਪਰਮਾਰਥ ਦੀ ਵਿਚਾਰ ਹੈ ਉਹਨੂੰ ਬਿਲਕੁਲ ਨਹੀਂ ਸਮਝਦੇ, ਭਾਵ ਪੜ੍ਹਦੇ ਜ਼ਰੂਰ ਨੇ ਪਰ ਉਹਨਾਂ ਦੀ ਜਿਹੜੀ ਅਸਲੀ ਵਿਚਾਰ ਹੈ ਉਹਨੂੰ ਨਹੀਂ ਸਮਝਦੇ।
ਅਨਕਾ ਮਤੀ ਦੇ ਚੱਲ ਹੈ ਮਾਇਆ ਕਾ ਵਾਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਕਲਯੁਗੀ ਵਿਦਵਾਨ ਨੇ ਉਹ ਹੋਰਾਂ ਨੂੰ ਤਾਂ ਮਤਾਂ ਦਿੰਦੇ ਰਹਿੰਦੇ ਨੇ ਬਈ ਤੁਸੀਂ ਆਹ ਕੰਮ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਸ਼ਰਾਬ ਨਹੀਂ ਪੀਣੀ, ਹੋਰ ਮਾੜੇ ਕੰਮ ਨਹੀਂ ਕਰਨੇ, ਹੋਰਾਂ ਨੂੰ ਮਤਾਂ ਦਿੰਦੇ ਨੇ ਅਤੇ ਪਰ ਆਪ ਮਾਇਆ ਕਾ ਵਾਪਾਰ, ਮਾਇਆ ਦਾ ਹੀ ਵਪਾਰ ਕਰਦੇ ਨੇ। ਕੋਈ ਵੀ ਉਹਨਾਂ ਨੂੰ ਸੱਦ ਲੈਂਦਾ ਜੀ ਸਾਨੂੰ ਇੰਨੀ ਭੇਟਾ ਦਿਓ, ਇੰਨਾ ਚੜਾਵਾ ਦਿਓ, ਫਿਰ ਅਸੀਂ ਆਵਾਂਗੇ, ਇਉਂ ਹੋਰਾਂ ਨੂੰ ਮਤਾਂ ਦਿੰਦੇ ਨੇ ਅਤੇ ਆਪ ਮਾਇਆ ਦਾ ਵਪਾਰ ਕਰਦੇ ਹਨ।
ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੁਸਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਸੰਸਾਰ ਤੇ ਝੂਠੀ ਕਥਨੀ ਦੇ ਕਾਰਨ ਹੀ ਭਵੈ ਇਧਰ ਉਧਰ ਭਟਕਦਾ ਫਿਰ ਰਿਹਾ ਹੈ। ਰਹਿਣੀ ਸ਼ਬਦ ਸੁਸਾਰ, ਅਸਲੀ ਭਾਈ ਉਹ ਸ੍ਰੇਸ਼ਟ ਰਹਿਣੀ ਹੈ ਜੋ ਗੁਰੂ ਸ਼ਬਦ ਤੋਂ ਪ੍ਰਾਪਤ ਹੋਵੇ, ਭਾਵ ਜੋ ਗੁਰਬਾਣੀ ਦੁਆਰਾ ਸਾਨੂੰ ਗੁਰਮਤਿ ਦੀ ਰਹਿਣੀ ਦਾ ਉਪਦੇਸ਼ ਮਿਲਦਾ ਹੈ। ਗੁਰਸਿੱਖ ਮੀਤ ਚਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਇਹ ਜਿਹੜੀ ਸਿੱਖਿਆ ਹੈ ਗੁਰ ਸਤਿਗੁਰ ਕਾ, ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੈ, ਇਹ ਸ਼ਬਦ ਤੋਂ ਸ੍ਰੇਸ਼ਟ ਰਹਿਣੀ ਗੁਰਮਤਿ ਦੀ ਸਾਨੂੰ ਪ੍ਰਾਪਤ ਹੁੰਦੀ ਹੈ। ਇਸ ਲਈ ਉਹਨੂੰ ਧਾਰਨ ਕਰਕੇ ਹੀ ਸਾਡਾ ਜੀਵਨ ਸਫਲ ਹੋਣਾ, ਐਵੇਂ ਪੜ੍ਹ ਪੜ੍ਹ ਕੇ ਅਤੇ ਲੋਕਾਂ ਨੂੰ ਕਥਾ ਵਾਰਤਾ ਪ੍ਰਚਾਰ ਕਰ ਕਰਕੇ ਸੁਣਾ ਦੇਣਾ, ਇਹਦੇ ਨਾਲ ਕਦੇ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ।
ਤੇ ਪੰਡਿਤ ਜੋਤ ਕੀ ਬੇਦਾ ਕਰ ਹੈ ਵਿਚਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਿੰਨੇ ਹੀ ਪੰਡਿਤ ਵਿਦਵਾਨ ਲੋਕ ਨੇ ਤੇ ਕਿੰਨੇ ਹੀ ਭਾਈ ਜੋਤਸ਼ੀ ਵੀ ਹਨ ਜਿਹੜੇ ਵੇਦਾਂ ਦੀ ਵਿਚਾਰ ਕਰਦੇ ਨੇ, ਕਿਉਂਕਿ ਵੇਦ ਦੇ ਖੱਟ ਅੰਗ ਮੰਨੇ ਹੋਏ ਨੇ। ਉਹਨਾਂ ਖੱਟ ਅੰਗਾਂ ਦੇ ਵਿੱਚ ਜੋਤਿਸ਼ ਦਾ ਵੀ ਨਾਂ ਆਉਂਦਾ, ਵਿਆਕਰਨ ਵੀ ਆਉਂਦਾ ਹੈ, ਹੋਰ ਵੀ ਕਈ ਉਹ ਅੰਗ ਨੇ। ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਬੜੇ ਬੜੇ ਪੰਡਿਤ ਵਿਦਵਾਨ ਨੇ ਤੇ ਜੋਤਿਸ਼ੀ ਨੇ, ਉਹ ਵੇਦਾਂ ਦੀ ਵਿਚਾਰ ਕਰਦੇ ਹਨ।
ਵਾਦ ਵਿਰੋਧ ਸਲਾਹਣ ਵਾਦੇ ਆਵਣ ਜਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਜਿਹੜੇ ਪੰਡਿਤ ਲੋਕ ਨੇ ਆਪਸ ਵਿੱਚ ਬੈਠ ਕੇ ਵਾਦ ਚਰਚਾ ਵੀ ਕਰਦੇ ਨੇ ਤੇ ਵਿਰੋਧ ਇੱਕ ਦੂਸਰੇ ਦਾ ਵਿਰੋਧ ਵੀ ਕਰਦੇ ਨੇ, ਉਹਨਾਂ ਦੀ ਦਲੀਲਾਂ ਦੀ ਲੜਾਈ ਹੁੰਦੀ ਹੈ ਤੇ ਸਲਾਹਣੇ ਤੇ ਕਈ ਜਿਹੜੇ ਉਹਨਾਂ ਦੇ ਖੁਸ਼ਾਮਤੀ ਲੋਕ ਹੁੰਦੇ ਨੇ, ਜਦੋਂ ਕਿਸੇ ਦੀ ਗੱਲ ਨੂੰ ਕੱਟਦੇ ਨੇ, ਦਲੀਲ ਦੇ ਨਾਲ ਕਿਸੇ ਦੀ ਗੱਲ ਨੂੰ ਰੱਦ ਕਰਦੇ ਨੇ ਤੇ ਫਿਰ ਦੂਜੇ ਉਹਨਾਂ ਨੂੰ ਸਲਾਹੁੰਦੇ ਵੀ ਨੇ, ਝੂਠੀ ਸਲਾਹੁਤ ਕਰਦੇ ਨੇ। ਵਾਦੇ ਆਵਣ ਜਾਣ, ਪਰ ਹਜ਼ੂਰ ਕਹਿੰਦੇ ਭਾਈ ਜਿਹੜੇ ਇਸ ਤਰ੍ਹਾਂ ਵਾਦ ਵਿਵਾਦ ਦੇ ਵਿੱਚ ਪਏ ਹੋਏ ਨੇ ਨਾ ਵਿਦਵਾਨ, ਆਵਣ ਜਾਣ ਉਹਨਾਂ ਦੇ ਸਿਰ ਤੇ ਆਉਣਾ ਜਾਣਾ ਹੀ ਆਵਾਗਮਨ ਹੀ ਪਿਆ ਰਹਿੰਦਾ ਹੈ।
ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਵਖਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਾਈ ਬਿਨਾਂ ਗੁਰੂ ਦੀ ਕਰਮ ਕਿਰਪਾ ਤੋਂ ਅਥਵਾ ਬਿਨਾਂ ਗੁਰੂ ਦੇ ਦੱਸੇ ਹੋਏ ਜਿਹੜੇ ਕਰਮ ਨੇ ਉਹਨਾਂ ਨੂੰ ਕਰਨ ਤੋਂ ਉਹ ਕਦੇ ਵੀ ਛੁਟਕਾਰਾ ਨਹੀਂ ਪ੍ਰਾਪਤ ਕਰ ਸਕਦੇ। ਚਾਹੇ ਕੋਈ ਕਿੰਨੇ ਵਿਦਵਾਨ ਨੇ, ਕਿੰਨੇ ਵੱਡੇ ਜੋਤਸ਼ੀ ਨੇ, ਪਰ ਬਿਨਾਂ ਗੁਰੂ ਦੇ ਦੱਸੇ ਹੋਏ ਜਿਹੜੇ ਕਰਮ ਨੇ ਔਰ ਉਹਨਾਂ ਨੂੰ ਕੀਤੇ ਤੋਂ ਬਿਨਾਂ ਉਹ ਛੁੱਟ ਨਹੀਂ ਸਕਦੇ। ਕਹਿ ਸੁਣ ਆਖ ਵਖਾਣ, ਚਾਹੇ ਕਿੰਨਾ ਵੀ ਕਹਿ ਲੈਣ, ਕਿੰਨਾ ਵੀ ਸੁਣ ਲੈਣ ਅਤੇ ਕਿੰਨਾ ਵੀ ਮੁੱਖ ਤੋਂ ਵਖਿਆਨ ਕਰ ਲੈਣ, ਪਰ ਬਿਨਾਂ ਗੁਰੂ ਦੇ ਦੱਸੇ ਜਿਹੜੇ ਕਰਮ ਨੇ ਉਹਨਾਂ ਨੂੰ ਸਿੱਖੀ ਦੇ ਕਰਮ ਕਰਨ ਤੋਂ ਬਿਨਾਂ ਛੁੱਟ ਨਹੀਂ ਸਕਦੇ।
ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਹਨ। ਸਭ ਗੁਣਵੰਤੀ ਆਖੀਐ, ਬਈ ਸਾਰੀਆਂ ਗੁਣਾਂ ਵਾਲੀਆਂ ਸਖੀਆਂ ਆਖੀਆਂ ਜਾਂਦੀਆਂ ਨੇ, ਜਿੰਨੇ ਵੀ ਵਾਹਿਗੁਰੂ ਦੇ ਪਿਆਰੇ ਨੇ ਇੱਕ ਦੂ ਇੱਕ ਚੜ੍ਹਾਂਦੀਆਂ, ਉਹ ਸਭ ਇੱਕ ਦੂਸਰੇ ਤੋਂ ਵੱਧ ਸੇਵਾ ਭਗਤੀ ਦੇ ਗੁਣਾਂ ਦੇ ਨਾਲ ਭਰਪੂਰ ਨੇ। ਮੈਂ ਗੁਣ ਨਾਹੀਂ ਕੋਈ, ਪਰ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ।
ਹਰ ਵਾਰ ਨਾਰ ਸੁਹਾਵਣੀ ਮੈਂ ਪਾਵੈ ਪ੍ਰਭ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਵਾਰ ਨਾਰ ਸੁਹਾਵਣੀ, ਜਿਹੜੀ ਉਸ ਵਾਰ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਨਾਰ ਇਸਤਰੀ ਬਣ ਗਈ, ਉਹ ਸੁਹਾਵਣੀ ਹੈ। ਮੈਂ ਭਾਵੈ ਪ੍ਰਭ ਸੋਏ, ਮੈਂ ਵੀ ਚਾਹੁੰਦੀ ਹਾਂ ਕਿ ਮੈਨੂੰ ਵੀ ਉਹ ਮੇਰਾ ਮੈਂ ਭਾਵੈ ਪ੍ਰਭ ਸੋਏ ਵੀ ਮੈਂ ਵੀ ਉਸ ਵਾਹਿਗੁਰੂ ਦੇ ਮਨ ਨੂੰ ਭਾ ਜਾਵਾਂ। ਮੈਂ ਵੀ ਚਾਹੁੰਦੀ ਹਾਂ, ਪਰ ਇਹ ਨਹੀਂ ਹੁਣ ਮੈਨੂੰ ਪਤਾ ਵੀ ਵਾਹਿਗੁਰੂ ਪਰਮੇਸ਼ਰ ਨੂੰ ਮੈਂ ਕਿਵੇਂ ਪਾ ਸਕਦੀ ਹਾਂ, ਕਿਵੇਂ ਪਸੰਦ ਆ ਸਕਦੀ ਹਾਂ।
ਨਾਨਕ ਸ਼ਬਦ ਮਿਲਾਵੜਾ ਨਾਵੇ ਛੋੜਾ ਹੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਭਾਈ ਠੀਕ ਹੈ, ਜਿਸ ਜੀਵ ਦੇ ਮਨ ਦੇ ਵਿੱਚ ਇਹ ਇੱਛਾ ਹੋਵੇ ਕਿ ਮੈਂ ਉਸ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰਨਾ ਹੈ, ਹਰ ਵਾਰ ਨਾਰ ਸੁਹਾਵਣੀ ਬਣਨਾ ਹੈ, ਅਤੇ ਫਿਰ ਉਹਨੂੰ ਗੁਰੂ ਦੀ ਸ਼ਰਨ ਵਿੱਚ ਜਾਣਾ ਚਾਹੀਦਾ, ਅਤੇ ਗੁਰੂ ਕੇ ਸ਼ਬਦ ਦੁਆਰਾ ਹੀ ਮਿਲਾਵੜਾ ਪਰਮੇਸ਼ਰ ਪਤੀ ਨਾਲ ਮਿਲਾਪ ਹੁੰਦਾ ਹੈ, ਅਤੇ ਜਿਸਦਾ ਇੱਕ ਵਾਰੀ ਮਿਲਾਪ ਹੋ ਗਿਆ ਅਤੇ ਉਹ ਮਿਲਾਪ ਐਸਾ ਹੈ ਨਾ ਵਿਛੋੜਾ ਹੋਏ, ਫਿਰ ਕਦੀ ਵਿਛੋੜਾ ਨਹੀਂ ਹੋਵੇਗਾ। ਜਦੋਂ ਇੱਕ ਵਾਰੀ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਫਿਰ ਕਦੇ ਵਿਛੋੜਾ ਪੈਂਦਾ ਹੀ ਨਹੀਂ। ਸਤਿਗੁਰੂ ਮਹਾਰਾਜ ਨੇ ਇਸੇ ਲਈ ਤਾਂ ਪਾਣੀ ਦਾ ਦ੍ਰਿਸ਼ਟਾਂਤ ਦਿੱਤਾ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਪਰ ਉਹ ਮਿਲਾਪ ਗੁਰੂ ਕੇ ਸ਼ਬਦ ਦੁਆਰਾ ਹੁੰਦਾ, ਇਸ ਲਈ ਗੁਰੂ ਦੀ ਸ਼ਰਨ ਅਤੇ ਗੁਰੂ ਦੀ ਸਿੱਖੀ ਧਾਰਨ ਕਰਕੇ ਅਤੇ ਗੁਰੂ ਦੇ ਬਖਸ਼ੇ ਨਾਮ ਅਤੇ ਬਾਣੀ ਦਾ ਅਭਿਆਸ ਕਰਕੇ ਉਸ ਵਾਹਿਗੁਰੂ ਦੇ ਨਾਲ ਪਈ ਮਿਲਾਪ ਹੁੰਦਾ ਹੈ, ਅਤੇ ਜਦੋਂ ਇੱਕ ਵਾਰੀ ਮਿਲਾਪ ਹੋ ਗਿਆ ਫਿਰ ਕਦੀ ਵਿਛੋੜਾ ਤਾਂ ਹੋਣਾ ਹੀ ਨਹੀਂ। ਇਸ ਲਈ ਹਮੇਸ਼ਾ ਲਈ ਅਸੀਂ ਵਾਹਿਗੁਰੂ ਪਰਮੇਸ਼ਰ ਦੀਆਂ ਸੁਹਾਗਣਾਂ ਬਣ ਸਕਦੇ ਹਾਂ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਸਾਨੂੰ ਬਖਸ਼ਿਆ, ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਰ ਵਾਰ ਨਾਰ ਸੁਹਾਵਣੀ ਮੈਂ ਪਾਵੈ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ ਨਾਵੇ ਛੋੜਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।